ਨਿਆ ਨਿਕਟ ਜੋ ਘਟ ਰਹੇ ਹੋ ਨਵੇਂ ਅੱਖਰ ਦੁਆਰਾ ਕਹਿੰਦੇ ਨਿਕਟ ਨੇੜੇ ਹੀ ਹੈ ਪਰਮੇਸ਼ਰ ਜਿਹੜਾ ਘਟ ਹਿਰਦੇ ਦੇ ਹੋ ਵਿਆਪਕ ਹੋ ਰਿਹਾ ਵਿੱਚ ਦੂਰ ਕਹਾਂ ਤਜ ਜਾ
ਤੇਰਾ
ਸਾਖੀ ਪ੍ਰਕਾਸ਼ ਰੂਪ ਹੈ ਉਸ ਨੂੰ ਦੂਰ ਛੱਡ ਕੇ ਕਿਤੇ ਤਿਆਗ ਕੇ ਜਾਣਾ ਹੈ ਪਦਾਰਥਾਂ ਵੱਲ
ਜਾ ਕਾਰਨ ਜਗ ਢੂੰਡੇ ਆਓ
ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਰਾ ਜਗਤ ਭਾਲ ਕੇ ਫਿਰਿਆ
ਨੇੜੋ ਪਾਇਓ ਤਾਰੋ
ਨੇੜੇ ਹਿਰਦੇ ਵਿੱਚੋਂ ਹੀ ਨਿਰਣਾ ਕਰਕੇ ਗੁਰਾਂ ਦੁਆਰਾ ਪਾ ਲਿਆ ਹੈ
ਟੱਟਾ ਵਿਕਟ ਘਾਟ ਘੱਟ ਮਾਹੀ
ਗੁਰਦੁਆਰਾ ਕਹਿੰਦੇ ਆ ਵਿਕਟ ਘਾਟ ਘੱਟ ਮਾਹੀ ਭਾਈ ਘਾਟ ਹਿਰਦੇ ਦੇ ਅੰਦਰ ਵਿਕਟ ਔਖੇ ਘਾਟਨ ਕਾਮ ਕਰੋ ਲੋ ਮੋਹਕਾਰ ਜਿਹੜੇ ਕੱਟੇ ਨੀ ਜਾਂਦੇ ਸੋ ਇਹਨਾਂ ਦਾ ਕੱਟਣਾ ਪੰਜਾਂ ਕੋਸਾਂ ਰੂਪੀ ਘਾਟਾਂ ਦਾ ਕੱਟਣਾ ਬੜਾ ਮੁਸ਼ਕਿਲ ਹੈ ਇਸ ਕਰਕੇ ਵਿਕਟ ਕੱਟਣ ਹੈ ਉਸ ਪਰਮੇਸ਼ਰ ਦੀ ਪ੍ਰਾਪਤੀ ਹੈ ਤਾਂ ਸਾਰਿਆਂ ਘੱਟ ਹਿਰਦਿਆਂ ਦੇ ਵਿੱਚ ਹੀ ਪਰ ਵਿਕਟ ਕਾਮ ਕਰੋ ਲੋ ਮੋਹਕਾਰ ਜਿਹੜੇ ਘਾਟ ਹੈ ਨਾ ਕੱਟੇ ਜਾਣ ਵਾਲੇ ਹੈ ਬਹੁਤ ਕਠਿਨ ਹੈ ਪੰਜਾਂ ਕੋਸਾਂ ਦਾ ਕੱਟਣਾ ਛਿਆਂ ਚੱਕਰਾਂ ਦੀ ਨਿਵਿਰਤੀ ਕਰਨੀ ਦਸਵੇਂ ਦੁਆਰ ਚ ਪਹੁੰਚਣ ਵਾਸਤੇ ਇਉਂ ਬਿਰਕ ਨਾ ਕੱਟਿਆ ਜਾਣ ਵਾਲਾ ਜੋ ਸ਼ਸਤਰ ਆਦਿਕਾਂ ਕਰਕੇ ਉਹ ਘੱਟ ਹਿਰਦੇ ਚ ਉਹਦਾ ਘਾਟ ਸਥਾਨ ਹੈ
ਖੋਲ ਕਪਾਟ ਮਹਿਲ ਕੇ ਨਾ ਜਾਹੀ
ਤੂੰ ਭਾਈ ਆਪਣੇ ਪੰਜਾਂ ਕੋਸਾਂ ਦੇ ਕਪਾਟ ਤਖ਼ਤੇ ਆਸਾਂ ਦੇ ਸਾਰੇ ਤਖ਼ਤੇ ਖੋਲ ਕੇ ਮਹਾਰਾਜ ਦੇ ਤੁਰਿਆ ਪਦ ਨੂੰ ਮਹੱਲ ਚ ਕਿਉਂ ਨੀ ਜਾਂਦਾ ਹੈ ਐਵੇਂ ਕਿਉਂ ਭਟਕਦਾ ਫਿਰਦਾ ਹੈ ਬਾਹਰ
ਦੇਖ ਅਟਲ ਟਲ ਕਤ ਹੈ ਨਾ ਜਾਵਾ
ਤੂੰ ਅਟਲ ਸਰੂਪ ਨੂੰ ਵੇਖਦਾ ਕਹਿੰਦਾ ਇੱਕ ਵਾਰੀ ਫੇਰ ਟਲ ਕੇ ਕਿਤੇ ਨੀ ਤੂੰ ਜਾਵੇਂਗਾ ਉਹ ਜਿਹਾ ਆਨੰਦ ਹੀ ਨੀ ਹੋਰ ਕਿਸੇ ਚੀਜ਼ ਵਿੱਚ ਜਿੰਨਾ ਚ ਤੂੰ ਦੇਖਦਾ ਨੀ ਉਹਨਾਂ ਚ ਹੀ ਭਰਮਦਾ ਫਿਰਦਾ ਹੈ ਜਦੋਂ ਆਪਣੇ ਅਟਲ ਸਰੂਪ ਨੂੰ ਜਿਹੜਾ ਜੰਮਣ ਮਰਨ ਤੋਂ ਤਰਨ ਤੋਂ ਰਹਿਤ ਹੈ ਉਹ ਐਸਾ ਅਟਲ ਸਰੂਪ ਹੈ ਤੁਰਿਆ ਪਦ ਰੂਪ ਉਹਨੂੰ ਵੇਖ ਲੇਗਾ ਟਲ ਕੇ ਨੀ ਕਿਤੇ ਜਾਵੇਗਾ ਉਹਨਾਂ ਚ ਟਲਦਾ ਫਿਰਦਾ ਜਿੰਨਾ ਚਿਰ ਉਹਦੇ ਦਰਸ਼ਨ ਨੀ ਤੈਨੂੰ ਹੋਏ
ਰਹਿ ਲਪਟ ਘੱਟ ਪਰ ਚੋ ਪਾਵਾ
ਫਿਰ ਤੂੰ ਭਾਈ ਲਪਟਿਆ ਰਹੇਗਾ ਹਰ ਵਕਤ ਤੇਰੇ ਹਿਰਦੇ ਚ ਪਰਚਾ ਪ੍ਰੇਮ ਦਾ ਪੈ ਜਾਏਗਾ ਵਾਹਿਗੁਰੂ ਦਾ ਹਰ ਵਕਤ ਮਾਰ ਉਹਦੇ ਪ੍ਰੇਮ ਦੇ ਪਰਚੇ ਨੂੰ ਪਾ ਕੇ ਹਰ ਵਕਤ ਉਹਦੇ ਚਰਨਾਂ ਕਮਲਾਂ ਚ ਲਪਟਿਆ ਰਹੇਗਾ ਭੇਦ ਹੋ ਰਹੇਗਾ
ਠੱਠਾ ਇਹ ਦੂਰ ਠੱਗ ਨੀਰਾ
ਮੀਰ ਜੀ ਕਹਿੰਦੇ ਪਿਆਰਾ ਠੱਠੇ ਅੱਖਰ ਦੁਆਰਾ ਇਹ ਦੂਰ ਠੱਗ ਨੀਰਾ ਇਹ ਜਿਹੜਾ ਸੰਸਾਰ ਦਿਸ ਰਿਹਾ ਹੈ ਨਾ ਇਸ ਨੂੰ ਹਿਰਦੇ ਚੋਂ ਦੂਰ ਕਰ ਦੇ ਇਹ ਠੱਗੀ ਦਾ ਨੀਰ ਪਾਣੀ ਜਿਵੇਂ ਠੱਗ ਬੂਟੀ ਵੀ ਨੀ ਜਿਵੇਂ ਠੱਗਣ ਵਾਲਾ ਮਿਰਗ ਕ੍ਰਿਸ਼ਨਾ ਦਾ ਪਾਣੀ ਹੁੰਦਾ ਹੈ ਉਹ ਭੱਖ ਲਾਉਂਦੇ ਦਰਿਆ ਚਮਕਦੇ ਕਿੱਡਿਆਂ ਚ ਸੂਰਜ ਦੀਆਂ ਕਿਰਨਾਂ ਨਾਲ ਪ੍ਰਤੀਤ ਹੁੰਦੇ ਹੈ ਇਵੇਂ ਪਰਮੇਸ਼ਰ ਦੀ ਸੱਤਾ ਦੇ ਆਸਰੇ ਇਹ ਸੰਸਾਰ ਜਿਹੜਾ ਸੱਤ ਪ੍ਰਤੀਤ ਹੋ ਰਿਹਾ ਹੈ ਇਹ ਠੱਗੀ ਦਾ ਪਾਣੀ ਨੇ ਮਿਰਗ ਤਿਸ਼ਨਾ ਦੇ ਪਾਣੀ ਦੀ ਨੀ ਆਈ ਇਹਨੂੰ ਦੂਰ ਕਰ ਹਿਰਦੇ ਚੋਂ
ਨੀਠ ਨੀਠ ਮਨ ਕੀ ਆ ਧੀਰਾ
ਤਾਂ ਇਹਨੂੰ ਦੂਰ ਕਰਕੇ ਠੱਠੇ ਅੱਖਰ ਦੁਆਰਾ ਕਹਿੰਦੇ ਠੱਗੀ ਦਾ ਪਾਣੀ ਜਾਣ ਕੇ ਵਿਸ਼ਿਆਂ ਨੂੰ ਨੀਠ ਨੀਠ ਮਸਾਂ ਮਸਾਂ ਹੌਲੀ ਹੌਲੀ ਸਨੇ ਸਨੇ ਸਹਿਜ ਸਹਿਜ ਇਹ ਮਨ ਨੂੰ ਧੀਰ ਕੀਤਾ ਬੜੇ ਕਾਲੇ ਘੋੜੇ ਦੀ ਨੀ ਆਈ ਅੜੀ ਵਾਲੇ ਘੋੜੇ ਦੀ ਨਿਆਈ ਸੀ ਇਹਨੂੰ ਟਿਕਾ ਕੇ ਵਿਚਕਾਰ ਕੇ ਪ੍ਰੇਮ ਦੇ ਨਾਲ ਧੀਰ ਦੇ ਸਹਿਤ ਕੀਤਾ ਹੈ
ਜਿਨ ਠੱਗ ਠੱਗਿਆ ਸਗਲ ਜਗ ਖਾਵਾ
ਜਿਨ ਠੱਗ ਠੱਗਿਆ ਸਗਲ ਜਗ ਖਾਵਾ ਜਿਸ ਅਗਿਆਨ ਠੱਗ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ ਤੇ ਸਾਰੇ ਜਗਤ ਨੂੰ ਕਾਰਨ ਖਾ ਲਿਆ ਹੈ
ਸੋ ਠੱਗ ਠੱਗਿਆ ਠੌਰ ਮਨ ਆਵਾ
ਜਦੋਂ ਉਸ ਮਨ ਟਿਕਾਣੇ ਚ ਆ ਗਿਆ ਤੁਰਿਆ ਪਦ ਚ ਉਸ ਠੱਗ ਦੇ ਤਾਈ ਅਸੀਂ ਠੱਗ ਲਿਆ ਹੈ ਉਹ ਅਗਿਆਨ ਨੂੰ ਵੀ ਠੱਗ ਲਿਆ ਨਾਸ਼ ਕਰ ਦਿੱਤਾ ਹੈ ਅਤੇ ਹੰਕਾਰ ਰੂਪੀ ਠੱਗ ਨੂੰ ਵੀ ਠੱਗ ਲਿਆ ਹੈ ਜਿਸ ਈਸ਼ਵਰ ਨੇ ਸਾਰੇ ਜਗਤ ਨੂੰ ਠੱਗ ਕੇ ਕਾਲ ਦੇ ਅਧੀਨ ਕਰਕੇ ਖਾ ਲਿਆ ਨਾਸ਼ ਕਰਤਾ ਹੈ ਉਹ ਈਸ਼ਵਰ ਰੂਪੀ ਠੱਗ ਵੀ ਪ੍ਰੇਮ ਠਗੋਰੀ ਪਾਏ ਗੋਬਿੰਦ ਨੇ ਜਾਏ ਮਨ ਮੋਹਿਆ ਜੀ ਉਹ ਗੋਬਿੰਦ ਨੂੰ ਪ੍ਰੇਮ ਦੀ ਠੱਗ ਉੱਚੀ ਪਾ ਕੇ ਸੀ ਉਹ ਠੱਗ ਨੂੰ ਠੱਗ ਲਿਆ ਹੈ
ਉਹ ਠੱਗ ਠੱਗਿਆ ਠੌਰ ਮਨ ਆ
ਮਨ ਜਦੋਂ ਠੌਰ ਤੁਰਿਆ ਪਦ ਰੂਪੀ ਟਿਕਾਣੇ ਚ ਆ ਕੇ ਸਥਿਤ ਹੋ ਗਿਆ
ਡੱਡਾ ਡਰ ਉਪਜੇ ਡਰ ਜਾਈ
ਡੱਡੇ ਅੰਦਰ ਦੁਆਰਾ ਕਹਿੰਦੇ ਹਨ ਜੇ ਪਰਮੇਸ਼ਵਰ ਦਾ ਡਰ ਪੈਦਾ ਹੋ ਜਾਵੇ ਪੁਰਖ ਦੇ ਅੰਦਰ ਵਾਹਿਗੁਰੂ ਦਾ ਭੈ ਪੈਦਾ ਹੋ ਜੇ ਤਾਂ ਇਹ ਕਾਮ ਕ੍ਰੋਧ ਆਦਿਕਾਂ ਦਾ ਡਰ ਜਮਾਂ ਦਾ ਡਰ ਵਕਾਰਾਂ ਦਾ ਡਰ ਸਾਰਾ ਚਲਿਆ ਜਾਂਦਾ ਹੈ।
ਤਾਂ ਡਰ ਮੈਂ ਡਰ ਰਿਹਾ ਸਮਾਈ।
ਉਸ ਪਰਮੇਸ਼ੁਰ ਦਾ ਜਿਹੜਾ ਭੈ ਧਾਰਨ ਕਰਨਾ ਨਾ ਸਾਧ ਸੰਗਤ ਜੀ, ਉਸ ਪਰਮੇਸ਼ੁਰ ਦੇ ਡਰ ਡਰ ਕਿੱਧਰ ਚਲਿਆ ਜਾਂਦਾ ਹੈ? ਕਹਿੰਦੇ ਉਸ ਪਰਮੇਸ਼ੁਰ ਦੇ ਡਰ ਵਿੱਚ ਹੀ ਡਰ ਜਾ ਕੇ ਜਿਵੇਂ ਹਨੇਰਾ ਚਾਨਣ ਵਿੱਚ ਹੀ ਲੀਨ ਹੋ ਜਾਂਦਾ, ਇਉਂ ਉਸ ਪਰਮੇਸ਼ੁਰ ਦੇ ਭੈ ਵਿੱਚ ਹੀ ਜਿਹੜਾ ਜੰਮਣ ਮਨ ਦਾ ਡਰ ਸਮਾ ਜਾਂਦਾ, ਲੈ ਹੋ ਜਾਂਦਾ, ਨਾਸ ਹੋ ਜਾਂਦਾ ਹੈ।
ਜੋ ਡਰ ਡਰੈ ਤਾਂ ਫਿਰ ਡਰ ਲੱਗ।
ਜਦੋਂ ਪਰਮੇਸ਼ੁਰ ਦੇ ਡਰ ਤੋਂ ਡਰਦਾ ਰਹੇ ਵੀ ਰੱਬ ਦਾ ਡਰ ਸੱਚ ਤਾਂ ਨਹੀਂ ਧਾਰਿਆ ਜਾਣਾ, ਹਰ ਵਕਤ ਕਿਹੜਾ ਭੈ ਵਿੱਚ ਰਵੇ, ਉਹਨਾਂ ਚਿਰ ਫਿਰ ਜੰਮਣ ਮਰਨ ਦਾ ਡਰ ਲੱਗਦਾ ਹੀ ਰਹਿੰਦਾ ਹੈ।
ਨਿਡਰ ਹੂਆ ਡਰ ਉਰ ਹੋਏ ਭਾਗ।
ਜਦੋਂ ਪਰਮੇਸ਼ੁਰ ਦਾ ਭੈ ਧਾਰ ਕੇ ਨਿਡਰ ਹੋ ਜਾਂਦਾ, ਉਦੋਂ ਜਿਹੜਾ ਹਿਰਦੇ ਚ ਡਰ ਹੈ ਨਾ ਸੰਸਾਰ ਦਾ ਹੋਣਾ, ਉਹ ਭੱਜ ਜਾਂਦਾ ਹੈ। ਇਹ ਸਾਧ ਸੰਗਤ ਜੀ ਇੱਕ ਪ੍ਰਚਾਰਕ ਸੀ ਸੁਣਿਆ, ਉਹ ਕਹਿੰਦਾ ਕਿ ਜੇ ਨਿਡਰ ਹੋ ਗਏ ਡਰ ਕੇ ਉਰ ਦੇ ਕੇ ਭੱਜ ਜਾਂਦਾ। ਇਹ ਉਰ ਨਹੀਂ ਇੱਥੇ, ਉਹ ਹਿਰਦੇ ਦਾ ਮਤਲਬ ਹੈ, ਹਿਰਦੇ ਚੋਂ ਭੱਜ ਜਾਂਦਾ ਹੈ। ਜੇ ਭਾਈ ਰਾਗੀ ਜਵਾਲਾ ਸਿੰਘ ਕਹਿੰਦੇ ਸੀ ਇਹ ਵੀ ਸੁਣ ਕੇ ਜੱਟ ਨੂੰ ਭਗਤੀ ਲੱਗ, ਅੱਗੇ ਜੱਟ ਨੂੰ ਰੋਹ ਚੜ ਗਿਆ ਇਹ ਵੀ ਸੁਣ ਕੇ ਵੀ ਇਹ ਜਲਾਹੇ ਤਰ ਗਏ, ਰਵਿਦਾਸ ਵਰਗੇ ਤਰ ਗਏ, ਮੈਂ ਕਿਉਂ ਨਾ ਤਰੂੰਗਾ। ਉਹ ਜੱਟ ਰੋ ਸ਼ਬਦ ਹੈ, ਕਿਉਂਕਿ ਜੱਟ ਸ਼ਬਦ ਦਿੱਲੀ ਦੇ ਅੰਦਰੋਂ ਜਾਟ ਸਨਗੇ, ਉਹਨਾਂ ਦਾ ਜੱਟ ਰੋ ਸ਼ਬਦ ਕਰਕੇ ਨਾ ਉਚਾਰਿਆ, ਜਲਾਹ ਰੋਕਿਆ ਹੈ। ਇਸੇ ਪ੍ਰਕਾਰ ਇਹ ਇੱਥੇ ਉਰ ਵੇਖੇ ਦਾ ਮਤਲਬ ਨਹੀਂ ਹੈ।
ਨਿਡਰ ਹੂਆ ਡਰ ਉਰ ਹੋਏ ਭਾਗ।
ਜਦੋਂ ਪਰਮੇਸ਼ੁਰ ਦਾ ਭੈ ਧਾਰ ਕੇ ਨਿਡਰ ਹੋ ਗਿਆ ਤਾਂ ਜਿਹੜਾ ਉਹ ਹਿਰਦੇ ਚ ਡਰ ਹੋਣਾ ਉਹ ਭੱਜ ਗਿਆ, ਨਿਵਰਤ ਹੋ ਗਿਆ।
ਢੱਡਾ ਢਿੱਗ ਢੂੰਡ ਹੈ ਕਾਤ ਆਨਾ।
ਗੁਰਦੁਆਰਾ ਫਰਮਾਉਂਦੇ ਹਨ ਤੇਰੇ ਢਿੱਗ ਨੇੜੇ ਹੀ ਹੈ ਭਾਈ ਪਰਮੇਸ਼ੁਰ, ਤੇਰਾ ਸਾਖੀ ਰੂਪ ਹੈ ਜਿਸ ਦੇ ਨਾਲ ਤੂੰ ਇੰਦਰੀਏ ਮਨ ਪ੍ਰਾਣ ਮਨ ਬੁੱਧ ਸਾਰਿਆਂ ਨੂੰ ਜਾਣਦਾ, ਉਹ ਤੇਰੇ ਨੇੜੇ ਹੈ। ਤਿਆਂਤੀ
ਢੂੰਡ ਹੈ ਕਾਤ ਆਨਾ।
ਉਹਨੂੰ ਆਣ ਹੋਰ ਪਾਸੇ ਕਿੱਥੇ ਭਾਲਦਾ ਫਿਰਦਾ ਹੈ, ਆਮ ਦੁਆਰ ਚ ਪਿਆ ਦੂਜਾ ਮੰਨ ਕੇ ਭਾਲਦਾ ਹੈ।
ਢੂੰਡਤ ਹੀ ਟਹਿ ਗਏ ਪ੍ਰਾਣਾ।
ਇਸ ਤੋਂ ਖੋਜ ਕਰਨ ਵਾਲੇ ਪ੍ਰਾਣੀਆਂ ਦੇ ਪ੍ਰਾਣ ਕਈਆਂ ਦੇ ਟਹਿ ਗਏ, ਮੁੱਕ ਗਏ, ਸਰੀਰ ਅੰਤ ਹੋ ਗਏ ਭਾਲਦਿਆਂ ਭਾਲਦਿਆਂ ਦੇ, ਫਿਰ ਵੀ ਪ੍ਰਾਪਤ ਨਹੀਂ ਹੋਇਆ।
ਚੜ ਸੁਮੇਰ ਢੂੰਡ ਜਬ ਆਵਾ।
ਸਾਰੇ ਦੁਨੀਆਂ ਦੇ ਜਿਹੜੇ ਪਰਬਤ ਆ ਉਹਨਾਂ ਨੂੰ ਚੜਦਾ ਚੜਦਾ ਸਭ ਤੋਂ ਉੱਚਾ ਸੁਮੇਰ ਪਰਬਤ ਜੋ 86,000 ਯੋਜਨ ਉੱਚਾ ਮੰਨਿਆ, ਉਹ ਸੁਮੇਰ ਪਰਬਤ ਤੇ ਵੀ ਚੜ ਕੇ ਜੇ ਕਰਕੇ ਢੂੰਡ ਕੇ ਭਾਲ ਕੇ ਆਵੇ,
ਜੇ ਗੜ ਗੜਿਓ ਸੋ ਗੜ ਮਹਿ ਪਾਵਾ।
ਉਹ ਪਰਮੇਸ਼ੁਰ ਨਹੀਂ ਪ੍ਰਾਪਤ ਹੁੰਦਾ, ਸਿੱਧ ਸੁਮੇਰ ਪਰਬਤ ਤੇ ਚੜੇ ਫਿਰਦੇ ਨੇ ਸਿੱਧੀਆਂ ਦੇ ਬਲ ਨਾਲ।
ਜੇ ਗੜ ਗੜਿਓ ਸੋ ਗੜ ਮਹਿ ਪਾਵਾ।
ਜਿਸ ਪਰਮੇਸ਼ੁਰ ਨੇ ਗੜ ਸਰੀਰ ਕਿਲਾ ਘੜਿਆ ਹੈ, ਉਹ ਇਹ ਸਰੀਰ ਰੂਪੀ ਕਿਲੇ ਵਿੱਚੋਂ ਹੀ ਭਾਲਿਆ ਜਿਸ ਕਿਸੇ ਨੂੰ ਪਾਇਆ ਹੈ। ਜਿਸਨ ਗੜ ਆਕੀ ਸਥਾਨ ਮਾਨੋ ਗੁਰਾਂ ਦੇ ਸ਼ਬਦ ਨਾਲ ਘੜ ਲਿਆ ਹੈ, ਉਹ ਪਰਮੇਸ਼ਰ ਗੜ ਹਿਰਦੇ ਦੇ ਅੰਦਰੋਂ ਉਸ ਨੂੰ ਪ੍ਰਾਪਤ ਕਰ ਲਿਆ ਹੈ।
ਅਣਾਣਾ ਰਣ ਰੂਤੋ ਨਰ ਨੇਹੀ ਕਰੈ।
ਅਣਾਣੇ ਅੱਖਰ ਦੁਆਰਾ ਹਜ਼ੂਰ ਫਰਮਾਉਂਦੇ ਹਨ, ਜਿਸ ਵਕਤ ਸਾਧ ਸੰਗਤ ਜੀ ਰਣ ਰੂਤੋ ਜੰਗ ਕਾਮ ਕਰੋ ਆਦਕਾਂ ਦਾ ਬਾਹਰ ਜੰਗ ਜਦੋਂ ਆ ਕੇ ਰੁਕ ਜਾਵੇ, ਜੰਗ ਦੇ ਵਿਚਾਰੇ ਕੋਈ ਰੁਕ ਜੇ ਆਦਮੀ,
ਨਰ ਨੇਹੀ ਕਰੈ,
ਉਸ ਵੇਲੇ ਪੁਰਖ ਨੂੰ ਨੇਹੀ ਹੱਥ ਕਰਨਾ ਚਾਹੀਦਾ ਹੈ। ਐਸਾ ਨਾ ਹੋਵੇ ਕੈਦ ਹੋ ਕੇ ਨਹੀਂ ਫਿਰਨਾ ਚਾਹੀਦਾ ਉਦੋਂ ਜਦੋਂ ਜੰਗ ਆਵਣੇ,
ਨਾ ਨਿਵੇ ਨਾ ਫੁੱਲ
ਸੰਚਰੈ। ਗੱਲ ਹੈ ਜੀ, ਨਾ ਤਾਂ ਨਿਵੇਂ ਝੁਕੇ ਉਹਨਾਂ ਦੇ ਅੱਗੇ, ਤੇ ਨਾ ਉਹਨਾਂ ਦੇ ਅਨਸਾਰੀ ਹੋ ਕੇ ਵਿਚਰੇ ਕਿ ਮੈਂ ਤੁਹਾਡੇ ਅਨਸਾਰੀ ਸ਼ਸਤਰ ਸਿੱਟ ਕੇ ਉਹਨਾਂ ਦੇ ਅਧੀਨ ਹੀ ਨਾ ਹੋ ਜੇ। ਇਸ ਪ੍ਰਕਾਰ ਦਾ ਨਹੀਂ ਹੋਣਾ ਚਾਹੀਦਾ।
ਧਨ ਜਨਮ ਤਾਹੀ ਕੋ ਗਣ।
ਸੂਰਮੇ ਦਾ ਧੰਕਾ ਦੇ ਜੋ ਜਨਮ ਜਾਣਿਆ ਜਾਂਦਾ ਹੈ।
ਮਾਰੈ ਇੱਕ ਹੈ ਤਜ ਜਾਏ ਧਣ।
ਉਹਨਾਂ ਦੇ ਅਸਤਰ ਨੂੰ ਮਾਰਦੇ ਬਾਕੀ ਦੀ ਸਾਰੀ ਫੌਜ ਛੱਡ ਕੇ ਭੱਜ ਜਾਂਦੀ ਹੈ। ਇਸੇ ਪ੍ਰਕਾਰ
ਅਣਾਣਾ ਰਣ ਰੂਤੋ ਨਰ ਨੇਹੀ ਕਰੈ।
ਅਣਾਣੇ ਅੱਖਰ ਦੁਆਰਾ ਕਹਿੰਦੇ ਜਦੋਂ ਕਾਮ ਕਰੋ ਲੋਭ ਮੋਹ ਹੰਕਾਰ ਦਾ ਜੰਗ ਅੰਦਰ ਆ ਕੇ ਰੁਕਦਾ ਹੈ, ਉਦੋਂ ਆਦਮੀ ਨੂੰ ਹੱਠ ਕਰਨਾ ਚਾਹੀਦਾ, ਢਿੱਲਾ ਹੋ ਕੇ ਵਕਾਰੀ ਨਹੀਂ ਹੋ ਜਾਣਾ ਚਾਹੀਦਾ।
ਨਾ ਨਿਵੇ ਨਾ ਫੁੱਲ ਸੰਚਰੈ।
ਝੁਕੇ ਨਹੀਂ ਮੇਥੋਂ ਤਾਂ ਨਹੀਂ ਜਿੱਤੇ ਜਾਂਦੇ ਨਿਉਣਾ ਹੈ, ਤੇ ਨਾ ਉਹਨਾਂ ਅਨੁਸਾਰ ਕਾਮੀ ਕ੍ਰੋਧੀ ਹੋ ਜਾਣਾ, ਉਹਨਾਂ ਅਨੁਸਾਰ ਹੋ ਕੇ ਵਿਚਰੇ ਨਾ ਕਦੇ।
ਧਨ ਜਨਮ ਤਾਹੀ ਕੋ ਗਣ।
ਧਨ ਉਸ ਪੁਰਖ ਦਾ ਜਨਮ ਹੈ ਗਿਣਿਆ ਜਾਂਦਾ ਸੰਸਾਰ ਚ।
ਮਾਰੈ ਇੱਕ ਹੈ ਤਜ ਜਾਏ ਕਣ।
ਇੱਕ ਮਨ ਨੂੰ ਮਾਰ ਲਵੇ, ਇੱਕ ਮੰਦੇ ਮੰਦੇ ਸੁਭਾਅ ਨੂੰ ਮਾਰ ਲਵੇ ਜਾਂ ਅਗਿਆਨ ਨੂੰ ਮਾਰ ਲਵੇ, ਤੇ ਬਾਕੀ ਆਸੀ ਸੰਪਦਾ ਸਾਰੀ ਘਣੀ ਛੱਡ ਜਾਂਦੀ ਹੈ, ਇੱਕ ਨੂੰ ਮਾਰਿਆ ਬਾਕੀ ਦੇ ਸਭ ਭੱਜ ਜਾਂਦੇ ਹੈ, ਇਸ ਪ੍ਰਕਾਰ ਦੀ ਹਾਲਤ ਹੈ। ਫੇਰ
ਅਣਾਣਾ ਰਣ ਰੂਤੋ ਨਰ ਨੇਹੀ ਕਰੇ,
ਦੁਆਰਾ ਕਹਿੰਦੇ ਜਦੋਂ ਸੁਭ ਤੇ ਸੁਭ ਸੁਭਾਅ ਦਾ ਜੰਗ ਨੂੰ ਰੁਕ ਜਾਂਦਾ ਹੈ, ਉਦੋਂ ਪੁਰਖ ਨੂੰ ਨੇਹੀ ਹੱਠ ਕਰਨਾ ਚਾਹੀਦਾ, ਨਿਸ਼ਚਾ ਕਰਨਾ ਚਾਹੀਦਾ ਹੈ।
ਨਾ ਨਿਵੇ ਨਾ ਫੁਨ ਸੰਚਰੇ,
ਨਾ ਤਾਂ ਔਗਣਾ ਅੱਗੇ ਨਿਵੇ ਤੇ ਨਾ ਪੁਨਾ ਹੰਕਾਰ ਕਰੇ ਕਿ ਮੇਰੇ ਅੰਦਰ ਗੁਣ ਹੈ, ਗੁਣਾਂ ਦਾ ਹੰਕਾਰ ਮਨਾ ਕਰੇ, ਨਾ ਕਿਸੇ ਨੂੰ ਨਵਾਉਣ ਦੀ ਇੱਛਾ ਰੱਖੇ, ਨਾ ਪੁਨਾ ਵਿਕਾਰਾਂ ਦੇ ਅਨੁਸਾਰ ਸੰਚਰੀ ਸੰਗ ਭਲੀ ਪ੍ਰਕਾਰ ਚਰੇ ਵਿਚਰੇ ਉਹਨਾਂ ਦੇ ਵਿੱਚ।
ਧਨ ਜਨਮ ਤਾਹੀ ਕੋ ਗਣ,
ਧਨ ਉਸ ਪੁਰਖ ਦਾ ਜਨਮ ਗਿਣਿਆ ਜਾਂਦਾ ਹੈ।
ਮਾਰੇ ਇੱਕ ਹੈ ਤਜ ਜਾਏ ਘਣੇ,
ਜਿਹੜਾ ਦੇਹ ਅਭਿਆਸ ਨੂੰ ਇੱਕ ਨੂੰ ਮਾਰ ਲਵੇ ਇਹ ਘਣੇ ਦੇਵੀ ਤੇ ਆਸੀ ਸਭ ਛੱਡ ਜਾਂਦੇ, ਮਾਨ ਦੇ ਮਿਟ ਜਾਂਦੇ ਹਨ।
ਸੱਤਾ ਅਤਰ ਤਰਿਓ ਨਹਿ ਜਾਈ,
ਅਖਰ ਦੁਆਰਾ ਕਹਿੰਦੇ ਸੰਸਾਰ ਅਤਰ ਹੈ, ਸੰਸਾਰ ਤਰਿਆ ਨਹੀਂ ਜਾਂਦਾ ਕਿਸੇ ਪਾਸੋਂ, ਬੜਾ ਦੁਸਰ ਹੈ, ਬੜਾ ਕਠਿਨ ਤਰਨਾ ਹੈ।
ਤਨ ਤਿਰ ਭਵਨ ਮਹਿ ਰਹਿਓ ਸਮਾਈ,
ਤਰਿਆ ਕਿੰਨਾ ਚਿਰ ਨਹੀਂ ਜਾਂਦਾ ਮਹਾਰਾਜ, ਕਹਿੰਦੇ ਤਨ ਤਿਰ ਭਵਨ ਮਹਿ ਰਹਿਓ ਸਮਾਈ, ਜਿੰਨਾ ਚਿਰ ਤਨ ਨਾ ਸੁਖ ਮਾਨੋ, ਤਿੰਨਾ ਭਵਨਾ ਦੀਆਂ ਵਾਸ਼ਨਾ ਚ ਸਮਾ ਰਿਹਾ, ਹਰ ਵਕਤ ਲੋਕੀ ਦੀ ਵਾਸ਼ਨਾ ਚ ਪਿਆ ਰਹਿੰਦਾ, ਕਦੇ ਸਵਰਗ ਦੇ ਸੁਖ, ਕਦੇ ਪਤਾਲ ਦੇ ਸੁਖ, ਕਦੇ ਇਸ ਦੁਨੀਆਂ ਦੇ ਸੁਖਾਂ ਵਿੱਚ ਇਉਂ ਮਨ ਫੈਲਿਆ ਰਹਿੰਦਾ, ਤਿੰਨਾਂ ਭਵਨਾਂ ਵਿੱਚ ਮਿਲਿਆ ਰਹਿੰਦਾ, ਉਹਨਾਂ ਚਿਰ ਇਹ ਮਨ ਸੰਸਾਰ ਸਮੁੰਦਰ ਤਰਿਆ ਨਹੀਂ ਜਾਂਦਾ, ਅਤਰ ਹੈ, ਦੁਸਤਰ ਹੈ, ਕਠਿਨ ਤਰਨਾ।
ਜੋ ਤਿਰ ਭਵਨ ਤਨ ਮਾਹੇ ਸਮਾਵਾ,
ਜਿਸ ਵਕਤ ਤਿੰਨਾਂ ਭਵਨਾਂ ਦਾ ਪਤੀ ਪਰਮੇਸ਼ਵਰ ਇਹ ਤਨ ਸਰੀਰ ਕੌਣ ਮਨ ਮਨ ਦੇ ਵਿੱਚ ਸਮਾ ਜਾਂਦਾ ਹੈ,
ਸੋ ਤੱਤ ਹੈ ਤੱਤ ਮਿਲਿਆ ਸੱਚ ਪਾਵਾ,
ਕੋ ਤਿੰਨਾਂ ਭਵਨਾਂ ਦੀ ਜਾਗਰ ਸੁਪਨ ਸਰੂਪ ਅਵਸਥਾ ਦੀ, ਸਵਰਗ ਲੋਕ ਮਾਤ ਲੋਕ ਪਤਾਲ ਆਦਿਕ ਤਿੰਨੇ ਭਵਨਾਂ ਦੀ ਵਾਸ਼ਨਾ ਤਨ ਮਨ ਦੇ ਵਿੱਚੋਂ ਸਮਾਵਾ ਸਮਾ ਜਾਂਦੀ ਹੈ, ਲੈ ਹੋ ਜਾਂਦੀ ਹੈ।
ਸੋ ਤੱਤ ਹੈ ਤੱਤ ਮਿਲਿਆ ਸੱਚ ਪਾਵਾ,
ਉਦੋਂ ਤੱਤ ਜੇ ਤੁੰਗ ਪਦ ਦਾ ਲੱਖ ਸਰੂਪ ਜੀਵ ਹੈ, ਤੇ ਤੱਤ ਜੋ ਈਸ਼ਰ ਤੱਤ ਪਦ ਦਾ ਲੱਖ ਸਰੂਪ ਹੈ, ਉਹਦੇ ਚ ਮਿਲ ਕੇ ਸੁਖ ਸਰੂਪ ਨੂੰ ਆਤ ਉਦੈਤਨੰਦ ਨੂੰ ਪਾ ਲਈਦਾ। ਇਸ ਪ੍ਰਕਾਰ ਤੱਤਾਂ ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ, ਅਗਨੀ ਚ ਅਗਨੀ ਮਿਲ ਜਾਂਦੀ ਹੈ, ਧਰਤੀ ਧਰਤੀ ਮਿਲ ਜਾਂਦੀ ਹੈ, ਹਵਾ ਚ ਹਵਾ ਮਿਲ ਜਾਂਦੀ, ਆਕਾਸ਼ ਚ ਆਕਾਸ਼, ਐਂ ਜੋਰ ਸਰੂਪ ਚ ਮਿਲ ਕਰਕੇ ਉਹ ਸਰੂਪ ਦੇ ਸੁਖ ਦੇ ਤਾਂ ਹੀ ਪਾ ਲਿਆ, ਤੱਤਾ ਤੱਤ ਮਿਲਿਆ
ਸੱਚ ਪਾਵਾ,
ਸੱਚ ਨਾ ਸੁਖ ਦਾ ਅਰਥ ਕਰਨਾ, ਸੁਖ ਪਾ ਲਿਆ। ਫੇਰ ਪਰਮੇਸ਼ਰ ਬੇਥਾ ਹੈ, ਉਹਦਾ ਥਾ ਹਾਸ ਨੀ ਕਿਸੇ ਤੋਂ ਪਾਇਆ ਜਾਂਦਾ,
ਉਹ ਅਥਾਹ ਇਹੋ ਥਿਰ ਨਾ ਰਹਾ ਵਾ,
ਉਹ ਬੇ ਹਾਸ ਹੈ ਪਰਮੇਸ਼ਰ ਸਮੁੰਦਰ ਦੀ ਨਿਆਈ, ਇਹ ਮਨ ਟਿਕਦਾ ਨੀ, ਇਸਤ ਨੀ ਰਹਿੰਦਾ, ਇਹ ਕਦੇ ਟਿਕਣ ਜਾਣਦੇ ਨੀ, ਏਡਾ ਚੰਚਲ ਹੈ।
ਥੋੜਾ ਥਲ ਥਾਨਕ ਆਰੰਭ ਹੈ,
ਜਿਵੇਂ ਥੋੜਾ ਜਾ ਕਿਸੇ ਕੋਲੇ ਥਾਂ ਹੋਵੇ, ਉਹ ਜੇ ਥਾਨਕ ਬੈਠਕਾਂ ਆਰੰਭ ਲਵੇ ਕਿ ਮੈਂ ਇੱਥੇ ਰਸੋਈ ਖਾਨਾ ਬਣਾਊ, ਇੱਥੇ ਬੈਠਕ ਬਣਾਊ, ਇੱਥੇ ਚੁਬਾਰੇ ਬਣਾਊ, ਇੱਥੇ ਚੁਬਾਨ ਰੱਖੂਗਾ, ਥੋੜਾ ਜਿਹਾ ਥਾਂ ਦੇ ਵਿੱਚ ਬਾਹਲੀਆਂ ਬੈਠਕਾਂ ਸੰਕਲਪ ਨਾਲ ਵੀ ਰੰਭੀ ਜਾਵੇ। ਇਸੇ ਪ੍ਰਕਾਰ ਥੋੜਾ ਹੀ ਥਾਂ ਹੈ, ਥੋੜਾ ਚਿਰ ਹੀ ਜ਼ਿੰਦਗੀ ਹੈ, ਬਾਹਲਾ ਚਿਰ ਜਿਉਣਾ ਨਹੀਂ, ਥਾਨਕ ਬੈਠਕਾਂ ਇਵੇਂ ਸੰਕਲਪ ਦੇ ਨਾਲ ਹੀ ਕਦੇ ਇਹ ਸਾਲ ਚਾਹੇ ਕਰਾਂਗੇ, ਇਹ ਸਾਲ ਚਾਹੇ ਕਰਾਂਗੇ, ਕਿਉਂ ਬੜੇ ਪਸਾਰੇ ਨੂੰ ਬੈਠਕਾਂ ਨੂੰ ਬਣਾਉਣ ਦੀ ਨਹੀਂ, ਰੰਭਦਾ ਰਹਿੰਦਾ, ਸ਼ੁਰੂ ਕਰਦਾ ਰਹਿੰਦਾ ਹੈ, ਬੜੇ ਦਲੀਲ ਬਾਜ਼ੀਆਂ ਨਾਲ, ਕਦੇ ਕਹਿੰਦੇ ਆ ਮੇਰੇ ਪੁੱਤਰ ਹੋ ਜੂ, ਫਿਰ ਪੋਤਾ ਹੋ ਜੂ, ਫਿਰ ਵਿਆਹ ਵੇਖਾਂਗੇ, ਫਿਰ ਉਹਨਾਂ ਦੇ ਕੋਲ। ਇਸ ਪ੍ਰਕਾਰ ਦੇ ਥਾਨਕ ਥੋੜੇ ਥਾਂ ਦੇ ਵਿੱਚ ਥੋੜੀ ਜ਼ਿੰਦਗੀ ਚ ਰਿਧੀਆਂ ਸਿਧੀਆਂ ਹੋਣਗੀਆਂ, ਸਾਨੂੰ ਲੋਕ ਮੰਨਣਗੇ, ਅਸੀਂ ਉਹਨਾਂ ਤੋਂ ਪੂਜਾ ਕਰਾਵਾਂਗੇ, ਐਂ ਬੈਠਕਾਂ ਰੰਭੀ ਰੱਖਦਾ, ਸ਼ੁਰੂ ਰੱਖਦਾ।
ਦਿਨ ਹੀ ਥੰਭ ਹੈ ਮੰਦਰ ਥੰਭ ਹੈ,
ਸਰੀਰ ਤਾਂ ਪਾਉਣ ਦਾ ਥੰਮਾ ਹੀ ਹੈ, ਇਹਦੇ ਅੰਦਰ ਜਦੋਂ ਸਾਸ ਨਿਕਲ ਗਏ ਉਦੋਂ ਹੀ ਇਹਨੂੰ ਸਮਾਪਤ ਹੋ ਜਾਣਾ, ਇਹ ਥੰਮ ਤਾਂ ਹੈ ਨੀ ਇਹਨੂੰ ਕੋਈ, ਤੇ ਇਹਦੇ ਵਿੱਚ ਥੰਮ ਆਸਾ ਦੇ ਥੰਮ ਬਣਾ ਬਣਾ ਕੇ ਥੰਮੀ ਫਿਰਦਾ, ਐਵੇਂ ਆਸਾ ਨਾਲ ਹੀ ਜਿਉਂਦਾ ਫਿਰਦਾ। ਉਸ ਤਰ੍ਹਾਂ ਤਾਂ ਇਹਦੇ ਵਿੱਚ ਮਹਾਰਾਜ ਜੀ ਨੇ ਵਚਨ ਕੀਤੇ ਹੈ, ਜਲ ਕੀ ਪੀਤ ਪਵਨ ਕਾ ਥੰਭਾ ਰੰਗਤ ਬੁੰਦ ਕਾ ਗਾਰਾ, ਐਵੇਂ ਆਸਾ ਦੇ ਮੰਦਰ ਦੇ ਨਾਲ ਹਿਰਦੇ ਰੂਪੀ ਮੰਦਰ ਨੂੰ ਥੰਮੀ ਫਿਰਦਾ ਹੈ।
ਦੱਦਾ ਦੇਖ ਜੋ ਬਿਨ ਸੰਹਾਰਾ,
ਅੱਖ ਦੁਆਰਾ ਕਹਿੰਦੇ ਜੋ ਕੋਈ ਵੇਖ ਰਿਹਾ ਹੈ ਭਾਈ, ਉਹ ਸਰਵ ਪਦਾਰਥ ਬਿਰਸ ਜਾਣ ਵਾਲਾ ਨਾਸ਼ ਹੋ ਜਾਣ ਵਾਲਾ ਹੈ ਦ੍ਰਿਸ਼ਮਾਨ ਹੈ ਸਗਲ ਮਥੇਨਾ
ਜਸ ਅਦੇਖ ਤਸ ਰਾਖ ਵਿਚਾਰ
ਜਿਹੜਾ ਪਰਮੇਸ਼ੁਰ ਦੇਖਣ ਤੋਂ ਰਹਿਤ ਹੈ ਉਸ ਪਰਮੇਸ਼ੁਰ ਦੀ ਉਹੀ ਜੀ ਵਿਚਾਰ ਦਿਲ ਤੇ ਰੱਖ ਉਹ ਦ੍ਰਿਸ਼ਟ ਰੂਪ ਹੈ ਤੂੰ ਸਾਰਿਆਂ ਦੇ ਵਿੱਚ ਦੇਖਣ ਵਾਲਾ ਦਿਸਦਾ ਸਾਰਿਆਂ ਦੇਖਦਾ ਸਾਰਿਆਂ ਨੂੰ ਆਪ ਅਦ੍ਰਿਸ਼ਟ ਹੈ ਐਸੀ ਵਿਚਾਰ ਉਸਦੀ ਰੱਖਣਾ ਕਰ
ਦਸਵੇਂ ਦੁਆਰ ਕੁੰਜੀ ਜਬ ਦੀਜੈ
ਦਸਵੇਂ ਦੁਆਰ ਕੁੰਜੀ ਜਬ ਦੀਜੈ ਦਮਨੇ ਸਾਹਿਬ ਦਾ ਪਾਠ ਕੁੰਜੀ ਹੈ ਸੋ ਦਸਵੇਂ ਦੁਆਰ ਜਦੋਂ ਕੁੰਜੀ ਦੇਵੋਗੇ ਕੁੰਚੀ ਨਾਂ ਇਹ ਚੱਚਾ ਮਿਲ ਗਿਆ ਲਿਖਾਰੀਆਂ ਤੋਂ ਇਸ ਕਰਕੇ ਕੁੰਜੀ ਤੋਂ ਕੁੰਚੀ ਬਣ ਗਿਆ ਹੈ ਕੁੰਚੀ ਪਾਠ ਕਰਤਾਰਪੁਰ ਵਾਲੀ ਬੀੜ ਚ ਹੈ ਦਸਵੇਂ ਦੁਆਰ ਕੁੰਜੀ ਜਬ ਦੀਜੈ ਕੁੰਜੀ ਦਾ ਵਾਚਕ ਹੀ ਹੈ ਇਹ ਪਾਠ ਸਾਰਿਆਂ ਨੂੰ ਮੰਨਣਾ ਪਿਆ ਕੁੰਜੀ ਉੱਥੇ ਵਿਚਾਰ ਕਰਦਿਆਂ ਤੋਂ ਆਇਆ ਕਿ ਗੁਰ ਕੁੰਜੀ ਪਾਹੁ ਨਿਵਲ ਦੇਖੋ ਦੂਜੇ ਪਾਤਸ਼ਾਹ ਜੀ ਨੇ ਲਿਖਿਆ ਕੁੰਜੀ ਸ਼ਬਦ ਹੀ ਵਰਤਿਆ ਹੈ ਇਸੇ ਪ੍ਰਕਾਰ ਜਿਸਕਾ ਗ੍ਰਹਿ ਧੰਦੀਆ ਤਾਲਾ ਕੁੰਜੀ ਗੁਰਸਹਿ ਪਾਈ ਪੰਜਵੇਂ ਪਾਤਸ਼ਾਹ ਵੀ ਕੁੰਜੀ ਸ਼ਬਦ ਵਰਤਿਆ ਇਸ ਕਰਕੇ ਕਬੀਰ ਸਾਹਿਬ ਕੁੰਜੀ ਨਹੀਂ ਸੀ ਵਰਤਦੇ ਕੁੰਜੀ ਵਰਤਦੇ ਸੀ ਇਹ ਉਹਨਾਂ ਦਲੀਲਬਾਜ਼ੀ ਕਰਕੇ ਕੁੰਜੀ ਸ਼ਬਦ ਮੰਨਿਆ ਇਸੇ ਪ੍ਰਕਾਰ ਹਾਂਜੀ
ਦਸਵੇਂ ਦੁਆਰ ਕੁੰਜੀ ਜਬ ਦੀਜੈ
ਦਸਵੇਂ ਦੁਆਰ ਵਿੱਚ ਜਿਸ ਵਕਤ ਕੁੰਜੀ ਕੀ ਪੁਰਾਣਾ ਜਾਮ ਰੂਪੀ ਕੁੰਜੀ ਜੋ ਦਸਵੇਂ ਦੁਆਰ ਜਿਹੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਕਥਾਈ ਦੇਣਾ ਕਰੀਏ
ਤੋ ਦਿਆਲ ਕੋ ਦਰਸ਼ਨ ਕੀਜੈ
ਦਿਆਲੂ ਪਰਮੇਸ਼ੁਰ ਦੀ ਚੇਤਨ ਦੀ ਲਾਟ ਦੇ ਦਸਵੇਂ ਦੁਆਰ ਚ ਦਰਸ਼ਨ ਕਰ ਲਈਦੇ ਹੈ ਇਸੇ ਪ੍ਰਕਾਰ ਕਹਿੰਦੇ ਨੇ ਦਸਵੇਂ ਦੁਆਰ ਕੌਣ ਹੈ ਦਸਵਾਂ ਚੇਤਨ ਉਹਦਾ ਦੁਆਰਾ ਕੌਣ ਹੈ ਸਾਧ ਸੰਗਤ ਦਸਵੇਂ ਸਾਧ ਸੰਗਤ ਰੂਪੀ ਦਸਵੇਂ ਦੁਆਰ ਵਿੱਚੋਂ ਕੁੰਚੀ ਬ੍ਰਹਮ ਵਿਦਿਆ ਰੂਪੀ ਜਦੋਂ ਦੇਣਾ ਕਰੀਏ ਅਗਿਆਨ ਰੂਪੀ ਜਿੰਦਰੇ ਦਾ ਖੋਲ ਲਈਏ ਦੇਹ ਵਿਆਸ ਕੁੰਡਾ ਖੋਲ ਲਈਏ ਆਦਿ ਆਸਾ ਦੇ ਸਰ ਤਖਤੇ ਖੁੱਲ ਜਾਣ
ਬਹੁਤ ਦਿਆਲ ਕੋ ਦਰਸ਼ਨ
ਦਿਆਲੂ ਜੋ ਪਰਮੇਸ਼ੁਰ ਹੈ ਉਹਦੇ ਦਰਸ਼ਨ ਕਰ ਲਈਦੇ ਹਨ
ਅਰਧ ਹੈ ਉਰਧ ਨਵੀਰਾ
ਧੱਦੀ ਅੱਖਰ ਦੁਆਰਾ ਕਹਿੰਦੇ ਅਰਧ ਹੈ ਉਰਧ ਹੈ ਅਰਧ ਹੈ ਉਰਧ ਨਵੇਰਾ ਅਰਧ ਜਿਹੜਾ ਜੀਵ ਹੈ ਤੇ ਉਰਧ ਜੋ ਈਸ਼ਵਰ ਹੈ ਇਹਨਾਂ ਦਾ ਨਵੇੜਾ ਕਰਨਾ ਚਾਹੀਦਾ ਹੈ
ਅਰਧ ਹੈ ਉਰਧ ਹੈ ਮੰਜ ਬਸੇਰਾ
ਇੱਕ ਤਾਂ ਉਪਾਸ਼ਨਾ ਦਾ ਕਾਂਡ ਇਸ ਪ੍ਰਕਾਰ ਹੈ ਅਰਧ ਜਿਹੜਾ ਜੀਵ ਹੈ ਇਸ ਦਾ ਉਰਧ ਈਸ਼ਵਰ ਦੇ ਵਿੱਚ ਵਸੇਰਾ ਕਰਨਾ ਚਾਹੀਦਾ ਈਸ਼ਵਰ ਚ ਨਿਤ ਗਿਆਨ ਹੈ ਨਿਤ ਤ੍ਰਿਪਤ ਹੈ ਨਿਤ ਮੁਕਤ ਰੂਪ ਹੈ
ਅਰਧ ਹੈ ਛਾੜ ਉਰਧ ਜਾਓ ਆਵਾ
ਜਾਂ ਅਰਧ ਛਾੜ ਅਰਧ ਜੀਵਣਾ ਛੱਡ ਕੇ ਜੋ ਉਰਧ ਈਸ਼ਵਰ ਦੀ ਉਪਾਸ਼ਨਾ ਚ ਆ ਜਾਂਦਾ ਹੈ ਮਿਲ ਜਾਂਦਾ ਹੈ
ਤੋ ਅਰਧ ਹੈ ਉਰਧ ਮਿਲਿਆ ਸੁਖ ਪਾਵ
ਅਰਧ ਯੋਗ ਜੀਵ ਉਰਧ ਈਸ਼ਵਰ ਵਿੱਚ ਮਿਲ ਜਾਂਦਾ ਹੈ ਤੇ ਉਹ ਈਸ਼ਵਰ ਅੰਦਰ ਗਿਆਨ ਹੈ ਨੀ ਉਹ ਸੁਖ ਸਰੂਪ ਨੂੰ ਪਾ ਲੈਂਦਾ ਹੈ ਇਸੇ ਪ੍ਰਕਾਰ ਇਹ ਤਾਂ ਹੈ ਉਪਾਸ਼ਨਾ ਕਾਂਡ ਦੂਸਰਾ ਗਿਆਨ ਕਾਂਡ ਅਨੁਸਾਰ ਫਿਰ ਪੜੋ ਚਾਰੇ ਤੁਕਾਂ
ਸੱਦਾ ਅਰਧ ਹੈ ਉਰਧ ਨਿਵੇਰਾ
ਅੱਖਰ ਦੁਆਰਾ ਕਹਿੰਦੇ ਅਰਧ ਜਿਹੜਾ ਜੀਵ ਅਲਪੱਗ ਹੈ ਉਰਧ ਜੋ ਈਸ਼ਵਰ ਸਰਬੱਗ ਹੈ ਇਹਨਾਂ ਦਾ ਨਿਵੇੜਾ ਕਰੋ ਇਸ ਪ੍ਰਕਾਰ
ਅਰਧ ਹੈ ਉਰਧ ਹੈ ਮੰਜ ਬਸੇਰਾ
ਅਰਧ ਜੋ ਨੀਚੇ ਹੈ ਜੀਵ ਇਹਦੇ ਅੰਦਰ ਵੀ ਸਾਖੀ ਸੱਚੇ ਆਨੰਦ ਰੂਪ ਹੈ ਉਰਧਾ ਜੋ ਈਸ਼ਵਰ ਹੈ ਉਹਦੇ ਅੰਦਰ ਵੀ ਸੱਚੇ ਆਨੰਦ ਸਰੂਪ ਵਿੱਚ ਵੱਸਦਾ ਦੋਹਾਂ ਦੇ ਈਗਾ ਨਿਰਗੁਣ ਉਗਾ ਸਰਗੁਣ ਕੇਲ ਕਰ ਸਵਾਮੀ ਮੇਰਾ
ਅਰਧ ਹੈ ਛਾੜ ਉਰਧ ਜਾਓ ਆਵਾ
ਜਿਸ ਵੇਲੇ ਕਹਿੰਦੇ ਅਰਧ ਈਸ਼ਵਰ ਦੀ ਅਲਪੱਗਤਾ ਛੱਡ ਕੇ ਉਰਧ ਈਸ਼ਵਰ ਦੀ ਸਵਾਗਤਾ ਵੱਲੋਂ ਆ ਗਏ
ਤੋ ਅਰਧ ਹੈ ਉਰਧ ਮਿਲਿਆ ਸੁਖ ਪਾਵਾ
ਉਸ ਵੇਲੇ ਅਰਧ ਜੀਵ ਦਾ ਸਾਖੀ ਰੂਪ ਉਰਧ ਈਸ਼ਵਰ ਦਾ ਸਾਖੀ ਰੂਪ ਕੋਈ ਰੂਪ ਹੋ ਕੇ ਮਿਲ ਗਏ ਤੇ ਸੁਖ ਸਰੂਪ ਦੇ ਤਾਈ ਪਾ ਲਿਆ ਇਹ ਗਿਆਨ ਕਾਂਡ ਦੀ ਜਾਤੀ ਦਾ ਕਹਿਤਾ
ਨੰਨਾ ਨਿਰਜਨ ਨਿਰਖਤ ਜਾਈ
ਨੰਨੇ ਅੱਖਰ ਦੁਆਰਾ ਕਹਿੰਦੇ ਰਾਤ ਦਿਨ ਪ੍ਰੇਮ ਵਿੱਚ ਦੇਖਦੇ ਹੋਏ ਦੇ ਮਗਨ ਹੋਏ ਦੇ ਜਾਣ ਕੇ ਦਰਸ਼ਨ ਕਰਨ ਵਾਸਤੇ
ਨਿਰਖਤ ਨੈਣ ਰਹੇ ਰਤਵਾਈ
ਇਹਨਾਂ ਦੇ ਦਰਸ਼ਨ ਕਰਨ ਵਾਸਤੇ ਨੇਤਰ ਜਿਹੜੇ ਹੈ ਰਤਵਾਈ ਮਨ ਬੁੱਧ ਰੂਪੀ ਨੇਤਰ ਪ੍ਰੇਮ ਰੂਪੀ ਲਾਲੀ ਦੇ ਵਿੱਚ ਰਤਵਾਈ ਲਾਲੀ ਦੇ ਸਹਿਤ ਹੋ ਗਏ ਹੈ ਬਹੁਤ ਪ੍ਰੇਮ ਦੀ ਲਾਲੀ ਚੜ ਗਈ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਨੂੰ
ਨਿਰਖਤ ਨਿਰਖਤ ਜਬ ਜਾਏ ਪਾਵਾ
ਨਿਰਖਤ ਦੇਖਣ ਵਾਲਾ ਜੀਵ ਵੀ ਹੈ ਨਾ ਦ੍ਰਿਸ਼ਟਾ ਅਤੇ ਨਿਰਖਤ ਦੇਖਣ ਜੋ ਈਸ਼ਵਰ ਦਾ ਸਰੂਪ ਵੀ ਹੈ ਜਦੋਂ ਸੂਰਿਆ ਪਰ ਜਗ੍ਹਾ ਨੂੰ ਪਾ ਲਿਆ ਸੁਖ ਸਰੂਪ ਜੀ ਨੂੰ
ਤਦ ਲੈ ਨਿਰਖ ਹੈ ਨਿਰਖ ਮੇਲਾ
ਨਿਰਖ ਜੀਵ ਨੂੰ ਲੈ ਕੇ ਜਿਹੜਾ ਦੇਖਣ ਵਾਲਾ ਹੈ ਬ੍ਰਹਮਾਕਾਰ ਵਿਕਤੀ ਦੁਆਰਾ ਉਸ ਨਿਰਖ ਦੇਖਣੇ ਯੋਗ ਜੋ ਬ੍ਰਹਮ ਹੈ ਉਹਦੇ ਚ ਮੇਲਤਾ ਏਕਤਾ ਹੋ ਗਈ।
ਪੱਪਾ ਅਪਰ ਪਾਰ ਨਹੀਂ ਪਾਵਾ
ਅੱਖਰ ਵਗੈਰਾ ਕਹਿੰਦੇ ਪਰ ਪ੍ਰਕਿਰਤੀ ਜਿਹੜੀ ਹੈ ਅਪਰ ਉਰੇ ਹੈ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ ਉਸ ਦਾ ਪਾਰਾਵਾਰ ਨਹੀਂ ਜਾਣਿਆ ਜਾ ਸਕਦਾ ਪਾਇਆ ਜਾਂਦਾ।
ਪਰਮ ਜੋਤ ਸਿਉ ਪਰ ਚਉ ਲਾਵਾ
ਜੋ ਪਰਮ ਜੋਤੀ ਸਾਰਿਆਂ ਦਾ ਚੰਦ ਸੂਰਜ ਆਦਿਕਾਂ ਦਾ ਸਭਨੇ ਜੋਤ ਜੋਤ ਹੈ ਸੋਏ ਕਿਸਦੇ ਚਰਨ ਸਭਨੇ ਚਰਨ ਹੋਏ ਉਸ ਪਰਮ ਜੋਤੀ ਸਰੂਪ ਚ ਪ੍ਰੇਮ ਦਾ ਪਰਚਾ ਜੋ ਲੱਗ ਜੇ ਨਾ ਮਨ ਦਾ ਲਾ ਲਿਆ ਜਿਨ੍ਹਾਂ ਨੇ
ਪੰਚੋ ਇੰਦਰੀ ਨਿਗ੍ਰਹ ਕਰੀ
ਫਿਰ ਪੰਜੋ ਗਿਆਨ ਇੰਦਰੀਆਂ ਨੂੰ ਵੀ ਨਿਗ੍ਰਹ ਰੋਕਣਾ ਕੀਤਾ ਜਿਨ੍ਹਾਂ ਨੇ ਵਿਸ਼ਿਆਂ ਵੱਲੋਂ
ਪਾਪ ਪੁੰਨ ਦੋ ਨਿਰਵਰ
ਅੰਧਾ ਕਰਨ ਦੇ ਅੰਦਰ ਪਾਪ ਤੇ ਪੁੰਨ ਜੋ ਨਿਖਿਧ ਕਰਮਾਂ ਕਰਕੇ ਪਾਪ ਹੈ ਸਕਾਮ ਕਰਮਾਂ ਕਰਕੇ ਪੁੰਨ ਹੈ ਇਹਨਾਂ ਦੇ ਦੋਹਾਂ ਦੀ ਨਿਵਿਰਤੀ ਜਦੋਂ ਹੋ ਗਈ
ਫੱਫਾ ਬਿਨ ਫੁੱਲ ਹੈ ਫਲ ਹੋਈ
ਫਿਰ ਆਨੰਦ ਪ੍ਰਾਪਤ ਹੁੰਦਾ ਕਹਿੰਦੇ ਜਿਸ ਵਕਤ ਫਲ ਲੱਗਦਾ ਹੈ ਜਿਵੇਂ ਕਟਾਰ ਬਿਰਸ਼ਨ ਜੋ ਫਲ ਲੱਗਦੇ ਹੈ ਉਹ ਫੁੱਲਾਂ ਤੋਂ ਬਿਨਾਂ ਹੀ ਫਲ ਹੁੰਦੇ ਉਹਦੇ ਵਿੱਚ ਇਸੇ ਪ੍ਰਕਾਰ ਫੱਫਾ ਬਿਨ ਫੁੱਲ ਹੈ ਫਲ ਹੋਈ ਬਿਨਾਂ ਫੁੱਲਾਂ ਤੋਂ ਫਲ ਲੱਗਦਾ ਉਪਾਸ਼ਨਾ ਨਹੀਂ ਕਰਨੀ ਪੈਂਦੀ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ ਅਥਵਾ ਬਿਨ ਫੁੱਲ ਹੈ ਫਲ ਹੋਈ ਜਦੋਂ ਫਲ ਲੱਗਦੇ ਹੈ ਉਦੋਂ ਵਿਸ਼ ਦੇ ਫੁੱਲ ਝੜ ਜਾਂਦੇ ਹੈ ਤੇ ਫਲ ਹੋ ਜਾਂਦੇ ਹੈ
ਤਾ ਫਲ ਫੰਕ ਲਖੈ ਜੋ ਕੋਈ
ਇਸੇ ਪ੍ਰਕਾਰ ਬਿਨ ਫੁੱਲ ਹੈ ਫਲ ਹੋਈ ਜਦੋਂ ਕਰਮ ਧਰਮ ਜਿਹੜੇ ਹਨ ਸਾਰੇ ਇਹ ਫੁੱਲਾਂ ਦੀ ਨਿਆਈ ਹਨਗੇ ਜਦੋਂ ਨਿਸਕਾਮੀ ਹੋ ਜਾਂਦਾ ਕਰਮਾਂ ਧਰਮ ਮੈਨੂੰ ਫੁੱਲਾਂ ਤੋਂ ਬਿਨਾਂ ਹੋ ਜਾਂਦਾ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਉਸ ਵੇਲੇ ਬ੍ਰਹਮ ਗਿਆਨ ਰੂਪੀ ਫਾਲੇ ਨੂੰ ਲੱਗ ਜਾਂਦਾ ਹੈ
ਤਾ ਫਲ ਫੰਕ ਲਖੈ ਜੋ ਕੋਈ
ਉਹ ਜਿਹੜਾ ਬ੍ਰਹਮ ਗਿਆਨ ਰੂਪੀ ਫਾਲਾ ਹੈ ਉਹਦੇ ਚਾਰ ਫਾੜੀਆਂ ਹਨ ਸਰਵਣ ਕਰਕੇ ਜਿਹੜਾ ਪ੍ਰਮੇਹ ਗਰ ਸੰਸੇ ਮਿਟਣੇ ਸੁਭ ਇੱਛਾ ਹੈ ਦੂਜੀ ਜਿਹੜੀ ਹੈ ਤੈਨੂੰ ਸੋ ਵਿਚਾਰਨਾ ਇਹ ਦੂਜੀ ਭੂਮਿਕਾ ਮੰਨਣ ਦੀ ਹੈ ਅਤੇ ਤੈਨੂੰ ਮਾਨਸਾ ਨਿਧਿਆਸਨ ਦੀ ਹੈ ਇਹ ਤਿੰਨੇ ਸਾਧਨ ਰੂਪ ਅਵਸਥਾ ਹਨਗੀਆਂ ਜਿਹੜੀਆਂ ਭੂਮਿਕਾ ਹਨਗੀਆਂ ਚੌਥੀ ਭੂਮਿਕਾ ਚ ਗਿਆਨ ਹੁੰਦਾ ਸੱਤਵਾਂ ਪਰ ਗਿਆਨ ਦੀ ਪ੍ਰਾਪਤੀ ਅਤੇ ਅਸਲੀ ਸੱਚ ਤੇ ਮੋਹ ਤੇ ਸੰਸਥੇ ਦੀ ਹੰਕਾਰ ਦੀ ਨਿਵਿਰਤੀ ਅਤੇ ਪਦਾਰਥਾਂ ਭਾਵ ਦੀ ਸੁਖੋ ਵਿਵਸਥਾ ਜੀ ਨਹੀਂ ਪਦਾਰਥਾਂ ਦਾ ਭਾਵ ਹੋ ਜਾਣਾ ਅਤੇ ਤੁਰਿਆ ਇਹ ਚਾਰ ਜਿਹੜੇ ਫਲ ਹੈ ਫਲ ਦੀਆਂ ਫਾੜੀਆਂ ਚਾਰ ਭੂਮਿਕਾ ਜਿਹੜੀਆਂ ਚੌਥੀ ਭੂਮਿਕਾ ਪੰਜਵੀਂ ਭੂਮਿਕਾ ਛੇਵੀਂ ਭੂਮਿਕਾ ਸੱਤਵੀਂ ਭੂਮਿਕਾ ਉਸ ਗਿਆਨ ਨੂੰ ਕੋਈ ਫਲ ਦੀ ਫਾੜੀ ਕੌਣ ਤੁਰਿਆ ਪਾ ਦੇਖੋ
ਜੇ ਕੋਈ ਲਖ ਲਵੇ ਵਿਚਾਰ ਲਵੇ ਬ੍ਰਹਮ ਗਿਆਨ ਦੀ ਫਲ ਦੀ
ਦੂਣ ਨਾ ਪਰੇ ਸੰਤ ਵਿਚਾਰ
ਫਾੜੀ ਨੂੰ ਗਿਆਨ ਦੀ ਨੂੰ ਵਿਚਾਰ ਦੀ ਦੂਣ ਨਾ ਪਰੀ ਦੂਣ ਜੰਮਣ ਮਰਨ ਵਿੱਚ ਨਹੀਂ ਪੈਂਦਾ ਦੂਣ ਦੁਆਇਤ ਵਿੱਚ ਨਹੀਂ ਪੈਂਦਾ ਦੂਣ ਤੋਂ ਪਹਾੜਾਂ ਦੇ ਸਮਝੀ ਸਾਫ਼ ਜਗ੍ਹਾ ਦਾ ਨਾਂ ਹੁੰਦਾ ਕਿਉਂ ਜੰਮਣ ਤੇ ਮਰਨ ਦੋ ਪਹਾੜ ਹੈ ਇਹਨਾਂ ਦੇ ਵਿਚਾਰੇ ਕੌਣ ਹੈ ਸਰੀਰ ਸਰੀਰ ਵਿੱਚ ਵਿਸ਼ੇਸ਼ਤਾ ਆਉਣ ਜਾਣ ਵਿੱਚ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਜਿਹੜਾ ਗਿਆਨ ਦੀ ਫਾੜੀ ਨੂੰ ਵਿਚਾਰ ਲੈਂਦਾ ਹੈ ਤੁਰਿਆ ਪਦ ਵੀ ਵਿਚਾਰ ਕਰ ਲੈਂਦਾ ਹੈ
ਤਾ ਫਲ ਫੰਕ ਸਦਾ ਤਨ ਪਰ
ਗਿਆਨ ਨੂੰ ਕੀ ਫਲ ਫਾੜੇ ਇਹ ਸਾਰੇ ਸਰੀਰ ਚੁਰਾਸੀ ਲੱਖ ਜੂਨ ਦੇ ਜਿੰਨੇ ਸਰੀਰ ਧਾਰਨੇ ਹੈ ਸਾਰਿਆਂ ਨੂੰ ਪਾੜ ਲੈਂਦਾ ਮੁੜ ਕੇ ਜੰਮਣ ਮਰਨ ਚ ਨਹੀਂ ਆਉਂਦਾ ਪੁਰਖ ਬੱਬਾ ਥੋੜਾ ਦਿਨ ਫੁੱਲ ਹੈ ਫਲ ਹੋਈ ਇਸੇ ਪ੍ਰਕਾਰ ਜਿੰਨੇ ਕਰਮ ਧਰਮ ਹਨ ਦੁਨੀਆਂ ਦੇ ਸਾਰੇ ਤਿਆਗ ਕਰਕੇ ਗਿਆਨ ਮਾਰਗ ਦੇ ਵਿੱਚ ਚੱਲ ਗਿਆ ਹੈ ਇਸ ਕਰਕੇ ਜਦੋਂ ਗਿਆਨ ਰੂਪੀ ਫਲ ਲੱਗ ਜਾਂਦਾ ਬ੍ਰਹਮ ਗਿਆਨ ਰੂਪੀ ਉਦੋਂ ਕਰਮ ਕਰਮ ਜਿਹੜੇ ਦੁਨੀਆਂ ਦੇ ਹੈ ਅੰਤਕਰਮ ਦੀ ਸ਼ੁੱਧੀ ਵਾਸਤੇ ਉਹਨਾਂ ਦਾ ਮਾਨ ਨਾਸ ਹੋ ਜਾਂਦਾ ਬਿਨਾਂ ਫੁੱਲਾਂ ਤੋਂ ਹੋ ਜਾਂਦਾ ਬ੍ਰਹਮ ਗਿਆਨ ਰੂਪੀ ਫਲ ਹੋ ਜਾਂਦਾ ਹੈ ਤਾਂ ਫਲ ਫੰਕ
ਲਖਾ ਜਾ ਕੋਈ
ਉਹ ਜਿਹੜਾ ਫਲ ਹੈ ਪਹਿਲਾ ਸੁਭ ਇੱਛਾ ਸੋ ਵਿਚਾਰਨਾ ਤੈਨੂੰ ਮਾਨਸਾ ਤੈਨੂੰ ਭੂਮਿਕਾ ਸਾਧ ਸਿੰਘ ਜੀ ਇਹ ਸਾਧਨ ਰੂਪ ਹਨਗੀਆਂ ਵਸੇਠ ਜੀ ਤਾਂ ਸੁਭ ਇੱਛਾ ਵਸੇਠ ਪੁਰਾਣ ਵਿੱਚ ਲਿਖਿਆ ਹੈ ਕਿ ਸੁਭ ਇੱਛਾ ਸਰਵਣ ਦਾ ਨਾਂ ਹੀ ਹੈ ਸੋ ਵਿਚਾਰ ਨਾ ਮੰਨਣ ਦਾ ਨਾਂ ਹੀ ਹੈ। ਅਤੇ ਤੈਨੂੰ ਮਾਨ ਸਾਹਿਬ ਉਹਨਾਂ ਨੇ ਮਨ ਦੀਆਂ ਵਾਸ਼ਨਾ ਸੂਖਮ ਕਰਨੀਆਂ ਨਿਧਿਆਸਨ ਦਾ ਨਾਂ ਹੀ ਮੰਨਿਆ ਹੈ। ਤੇ ਸੱਤਵਾਂ ਪਦ ਤੋਂ ਜਿਸ ਤੋਂ ਸੱਤ ਸਰੂਪ ਦੀ ਆਪਤੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਚੌਥੀ ਭੂਮਿਕਾ ਇਹੀ ਜੀ ਹੈ। ਜਿਸ ਪ੍ਰਕਾਰ ਕੋਈ ਆਦਮੀ ਜਾਗ ਪਵੇ ਉਹਨੂੰ ਸਾਰਾ ਗਿਆਨ ਹੋ ਜਾਂਦਾ ਹੈ। ਕਿਉਂ ਸਾਧ ਸੰਗਤ ਜੀ, ਜਾਗਰਤ ਅਵਸਥਾ ਦੀ ਨਿਆਈ ਸੱਤਵਾਂ ਪਦ ਭੂਮਿਕਾ ਹੈ। ਅਤੇ ਅਸਲ ਸੰਗਤ ਜਿਹੜੀ ਪੰਜਵੀਂ ਭੂਮਿਕਾ ਹੈ ਉਹ ਜੀਵਨ ਮੁਕਤੀ ਦੀ ਗਾੜੀ ਅਵਸਥਾ ਵਿੱਚ ਉਸ ਪੁਰਖ ਦੇ ਤਾਂ ਹੀ ਸਾਧ ਸੰਗਤ ਜੀ, ਜਿਵੇਂ ਸੁਪਨਾ ਆਦਮੀ ਨੂੰ ਯਾਦ ਰਹਿ ਜਾਂਦਾ ਹੈ ਕਿ ਬੀਤੇ ਆਇਆ ਦਿਸਦਾ ਹੈ ਨਹੀਂ, ਐ ਸੰਸਾਰ ਚੇਤੇ ਰਹਿ ਜਾਂਦਾ ਹੈ, ਸੰਸਕਾਰ ਮਾਤਰ ਜੀਵਨ ਮੁਕਤ ਦੇ ਵਾਸ ਤੇ ਹੁੰਦਾ ਨਹੀਂ। ਅਸਲ ਸੰਗਤ ਭਾਵਨਾ ਜਿਹੜੀ ਭੂਮਿਕਾ ਹੈ ਜਿਸ ਵਿੱਚ ਅਸਲ ਸੰਗਤ ਮੋਹ ਸ਼ਬਦ ਮੋਹ ਦਾ ਨਾਂ ਹੈ ਤੇ ਅਸਲ ਸੰਗਤਾਂ ਦਾ ਨਾਂ ਹੈ। ਮੈਂ ਤੇ ਮੋਹ ਜਿਹੜਾ ਹੈ ਪਦਾਰਥਾਂ ਦੀ ਮਮਤਾ ਤੇ ਹੰਗਤਾ ਇਹ ਤੋਂ ਰਹਿਤ ਹੋ ਜਾਂਦਾ ਜਿਹੜਾ ਉਹ ਸਾਧ ਸੰਗਤ ਜੀ ਜੀਵਨ ਮੁਕਤੀ ਦੀ ਅਵਸਥਾ ਵਾਲਾ ਮੰਨਿਆ ਹੈ। ਅਸਲ ਸੰਗਤ ਭਾਵਨਾ ਪੰਜਵੀਂ ਅਵਸਥਾ ਵਾਲਾ ਅਤੇ ਛੇਵੀਂ ਹੈ ਪਦਾਰਥਾ ਭਾਵਨੀ, ਜਿਵੇਂ ਗਾੜੀ ਨੀਂਦ ਚ ਸਖੋਪਤ ਅਵਸਥਾ ਚ ਕੋਈ ਚੇਤਾ ਨਹੀਂ ਰਹਿੰਦਾ ਨਾ ਸਰੀਰ ਦਾ ਨਾ ਪਦਾਰਥਾਂ ਦਾ, ਕਿਉਂ ਕੋਈ ਚੇਤਾ ਰਹਿਣਾ ਇਹ ਵਧੇਰ ਮੁਕਤੀ ਪਦਾਰਥਾ ਭਾਵਨਾ ਵਾਲੀ ਹਾਲਤ ਹੈ। ਇਸ ਪ੍ਰਕਾਰ ਅਤੇ ਅਸਲ ਜਿਹੜੀ ਹੈ ਤੁਰਿਆ ਇਹਦੇ ਵਿੱਚ ਜਾਗਰਤ ਅਵਸਥਾ ਦਾ ਹੋਣਾ ਜਾਂ ਸੁਪਨ ਦਾ ਹੋਣਾ ਅਤੇ ਜਾਂ ਸੁਖੋਪਤ ਅਵਸਥਾ ਦਾ ਭਾਵ ਹੋਣਾ ਇਹ ਤਿੰਨੇ ਹੀ ਨਹੀਂ, ਜਿਸ ਵਿੱਚ ਉਹ ਤੁਰਿਆ ਸਾਖੀ ਰੂਪ ਉਹ ਹੈ ਚਾਰ ਚੌਥਾ ਫਲ ਦੀ ਫਾੜੀ ਹੈ। ਇਹ ਬ੍ਰਹਮ ਗਿਆਨ ਦੀ ਫਲ ਦੀਆਂ ਚਾਰ ਫਾੜੀਆਂ ਹੈ। ਪਹਿਲੀ ਅਸਲ ਆਪਣੀ ਜਿਹੜਾ ਸੱਤ ਸਰੂਪ ਦਾ ਗਿਆਨ ਹੋਣਾ ਹੈ ਸੱਤਵਾਂ ਪਾਤ, ਦੂਜੀ ਅਸੰਗ ਸੰਗਤ, ਤੀਜੀ ਪਦਾਰਥ ਭਾਵਨੀ, ਚੌਥਾ ਤੁਰਿਆ ਪਲ। ਇਹ ਹੈ ਫਾੜੀਆਂ ਇਸ ਗਿਆਨ ਨੂੰ ਵੀ ਫਲਦੀਆਂ। ਜਿਹੜਾ ਇਸ ਇੱਕ ਫਾੜੀ ਨੂੰ ਤੁਰਿਆ ਪਲ ਨੂੰ ਚਾਹੇ ਚੌਥੀ ਨੂੰ ਚਾਹੇ ਪੰਜਵੀਂ ਨੂੰ ਚਾਹੇ ਛੇਵੀਂ ਨੂੰ ਵਿਚਾਰ ਲੈਂਦਾ ਹੈ ਉਹ ਦੋਣ ਨਾ ਕਰ ਹੀ ਜੰਮਣ ਮਰਨ ਦੇ ਦੁਆਇਤ ਦੇ ਵਿੱਚ ਦੋ ਪਹਾੜਾਂ ਦੀ ਜਗ੍ਹਾ 'ਚ ਨਹੀਂ ਪੈਂਦਾ, ਦੋਣ ਦੁਆਇਤ ਵਿੱਚ ਨਹੀਂ ਉਹ ਪੈਂਦਾ। ਤਾਂ ਫਲ ਫੰਕ ਸਭ ਹੈ ਤਨ ਸਾਰਾ ਹੈ। ਉਹ ਗਿਆਨ ਰੂਪੀ ਫਲ ਦੀ ਜਿਹੜੀ ਇਹ ਫਾੜੀ ਹੈ ਨਾ ਤੁਰਿਆ ਪਾਜੋ, ਸਾਰੇ ਸਰੀਰ ਜਿਹਨੇ 84 ਲੱਖ ਜੂਨ 'ਚ ਪੈਣਾ ਹੈ ਉਹ ਸਾਰਿਆਂ ਨੂੰ ਪਾੜ ਦਿੰਦੀ ਹੈ, ਮੁੜ ਕੇ ਕਿਸੇ ਜੂਨ 'ਚ ਨਹੀਂ ਆਦਮੀ ਆਉਂਦਾ। ਇੱਕ ਹੈ ਜੋਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਮਾਇਆ। ਸਾਰੇ ਸਰੀਰ ਹਨਗੇ ਸੂਖਮ ਕਾਰਨ ਸਥੂਲ, ਇਹਨਾਂ ਦੇ ਮਾਨ ਨੂੰ ਵੀ ਇਹ ਪਾੜ ਦਿੰਦੀ ਹੈ। ਐਸੀ ਤੁਰਿਆ ਪਦ ਰੂਪੀ ਫਲ ਦੀ ਫਾੜੀ ਹੈ ਗਿਆਨ ਦੀ।
ਬੱਬਾ ਬਿੰਦ ਹੈ ਬਿੰਦ ਮਿਲਾਵਾ,
ਅੱਖਰ ਦੁਆਰਾ ਉਚਾਰਦੇ ਨੇ ਬੱਬਾ ਬਿੰਦ ਹੈ ਬਿੰਦ ਮਿਲਾਵਾ। ਬੱਬੇ ਅੱਖਰ ਦੁਆਰਾ ਕਹਿੰਦੇ ਨੇ ਬਿੰਦ ਹੈ ਬਿੰਦ ਮਿਲਾਵਾ। ਬਿੰਦ ਹੈ ਨਾ ਗਿਆਨ ਰੂਪ ਜਿਹੜਾ ਚੇਤਨ ਹੈ, ਗਿਆਨ ਰੂਪ ਜੋ ਈਸ਼ਵਰ ਦਾ ਸਰੂਪ ਹੈ ਤੇ ਗਿਆਨ ਸਰੂਪ ਹੀ ਜੀਵ ਦਾ ਸਰੂਪ ਹੈ। ਜਿਸ ਵੇਲੇ ਬਿੰਦ ਹੈ ਗਿਆਨ ਸਰੂਪ ਜੋ ਈਸ਼ਵਰ ਹੈ ਆਪਦੇ ਸਰੂਪ ਚ ਬਿੰਦ ਜੀਵ ਜੋ ਗਿਆਤ ਰੂਪ ਹੈ ਇਸ ਨੂੰ ਮੇਲ ਲੈਂਦਾ ਹੈ।
ਬਿੰਦ ਹੈ ਬਿੰਦ ਨਾ ਵਿਛੜਨ ਪਾਵੇ,
ਫਿਰ ਬਿੰਦ ਹੈ ਜੋ ਪਰਮੇਸ਼ੁਰ ਹੈ ਸਾਰਿਆਂ ਚ ਗਿਆਤ ਗੇ, ਇਹ ਬਿੰਦ ਗਿਆਤ ਰੂਪ ਪਰਤਕ ਚੇਤਨ ਆਪਣੇ ਆਪ ਨੂੰ ਜੀਵ ਜਿਹੜਾ ਕਹਾਉਣ ਵਾਲਾ ਹੈ ਉਹਦੇ ਚੋਂ ਵਿਛੜਨਾ ਨਹੀਂ ਪਾਉਂਦਾ, ਉਸ ਚ ਭੇਦ ਹੋ ਜਾਂਦਾ ਹੈ।
ਬੰਦੋ ਹੋਏ ਬੰਦਗੀ ਗਹਿ,
ਇਹ ਮਾੜਾ ਭੇਦ ਕਿਵੇਂ ਹੁੰਦਾ? ਕਹਿੰਦੇ ਬਿੰਦ ਜੋ ਸੱਚੇ ਆਨੰਦ ਰੂਪ ਗਿਆਤ ਰੂਪ ਹੈ ਅਦਵੈਤ ਰੂਪ ਹੈ ਅਤੇ ਉਹ ਹੀ ਜੀਵ ਦਾ ਸਰੂਪ ਸਾਖੀ ਰੂਪ ਹੈ, ਬਿੰਦ ਚੇਤਨ ਗਿਆਤ ਰੂਪ, ਜਦੋਂ ਦੋਹਾਂ ਦਾ ਮੇਲਾ ਹੁੰਦਾ ਫਿਰ ਵਿਛੜਨਾ ਨਹੀਂ ਹੁੰਦਾ ਹੈ।
ਬੰਦੋ ਹੋਏ ਬੰਦਗੀ ਗਹਿ,
ਰਾਤ ਵੀ ਤਾਂ ਹੁੰਦੀ ਕਹਿੰਦੇ ਬੰਦਾ ਬਣ ਕੇ ਨਾ ਪਰਮੇਸ਼ੁਰ ਦਾ ਦਾਸ ਬਣ ਕੇ ਸੇਵਕ ਬਣ ਕੇ, ਬੰਦਾ ਉਹ ਹੈ ਜਿਹੜਾ ਬੰਦਗੀ ਨੂੰ ਗ੍ਰਹਿਣ ਕਰੇ, ਪਰਮੇਸ਼ੁਰ ਦੀ ਭਗਤੀ ਨੂੰ ਪਕੜੇ, ਵਾਹਿਗੁਰੂ ਦੀ ਬੰਦਗੀ ਕਰੇ, ਉਹ ਮਹਾਰਾਜ ਦਾ ਬੰਦਾ ਹੁੰਦਾ। ਬਾਕੀ ਤਾਂ ਗੱਗੇ ਨਾਲ ਹੀ ਸਮਝਣੇ ਚਾਹੀਦੇ ਹਨ।
ਬੰਦਕ ਹੋਏ ਬੰਦ ਸੁਧ ਲਹਿ,
ਬੰਦਕ ਹੋਏ ਬੰਦ ਸੁਧ ਲਹਿ, ਇੱਥੇ ਧੱਦਾ ਇਹਨਾਂ ਨੇ ਵੀਰ ਇਸ਼ਾਰ ਦਿੱਤਾ ਹੈ। ਪੁਰਾਣੀਆਂ ਜਿਹੜੀਆਂ ਵੀਰਾਂ ਨੇ ਉਹਦੇ ਧੱਦਾ ਹੀ ਹੁੰਦਾ ਸੀ। ਬੰਦਕ ਹੋਏ ਬੰਦ ਸੁਧ ਲਹਿ, ਬੰਦਕ ਬੰਦਗੀ ਦੇ ਕਾ ਕਰਨ ਵਾਲਾ ਜਿਹੜਾ ਹੋਵੇ ਉਸ ਵੀ ਪਰਮੇਸ਼ੁਰ ਸੱਚੇ ਪਾਤਸ਼ਾਹ ਜੀ ਉਸ ਬੰਦੇ ਦੀ ਸੁਧ ਪਰਮੇਸ਼ੁਰ ਲੈਂਦਾ ਹੈ ਆਪ। ਉਹਦੀ ਗਿਆਤ ਆਪ ਕਰ ਰਿਹਾ ਹੈ ਪਰਮੇਸ਼ਰ ਸੰਭਾਲਣ ਦੀ। ਇਹਨੂੰ ਬੰਧ ਸ਼ਬਦ ਬਣਾਤਾ ਇੱਥੇ ਵੀਰ ਚ ਬੰਧ ਨਾਲ ਸੰਬੰਧੀ ਦਾ ਹੁੰਦਾ ਹੈ, ਜਿਹੜਾ ਬੰਦਗੀ ਦੇ ਕਰਨ ਵਾਲਾ ਪਰਮੇਸ਼ਰ ਦੀ ਦੇ ਉਹਦਾ ਸੰਬੰਧੀਆਂ ਦੀ ਨਿਆਈ ਪਰਮੇਸ਼ਰ ਸ਼ੁੱਧ ਖਬਰ ਲੈਂਦਾ ਹੈ, ਸਦਾ ਬੰਧੂਆਂ ਦੀ ਨਿਆਈ ਸੰਬੰਧੀਆਂ ਨਿਆਈ ਸੰਭਾਲਦਾ ਹੈ ਉਹਨਾਂ ਦੇ ਤਾਂ।